ਕੋਈ ਐਸੀ ਜਗ੍ਹਾ ਨਹੀਂ ਜਿੱਥੇ ਰੱਬ ਦੀ ਮਿਹਰ ਨਹੀਂ। ਹਰ ਜਗ੍ਹਾ 'ਚ ਲਾਈਫ। ਹੁਣ ਵੇਖੋ ਕਿ ਜਿੰਨੇ ਜਿਵੇਂ ਮਹਾਰਾਜ ਲਿਖਦੇ ਨੇ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ। ਹੁਣ ਆਪਾਂ ਦਾਲਾਂ ਡੱਬਿਆਂ 'ਚ ਰੱਖੀਆਂ ਹੁੰਦੀਆਂ ਨੇ, ਪਰ ਉਹ ਡਿੱਡ ਨਹੀਂ ਹੈ, ਉਹਨਾਂ 'ਚ ਵੀ ਲਾਈਫ ਹੈ। ਅਸੀਂ ਜ਼ਮੀਨ 'ਤੇ ਰੱਖਦੇ ਤਾਂ ਪੂੰਗਰ ਦੀ ਹੈ, ਕਣਕ ਨੂੰ ਜ਼ਮੀਨ 'ਤੇ ਰੱਖਦੇ ਤਾਂ ਪੂੰਗਰ ਦੀ ਹੈ। ਕਿਉਂ? ਅੱਲਾ ਤੋਂ ਨਾ ਚਾਹੇ। ਫਿਰ ਗੁਰੂ ਗੋਬਿੰਦ ਸਿੰਘ ਉਹਨੇ ਜਿਹੜਾ ਰੱਬ ਹੈ, ਜਲੇ ਹਰੀ ਥਲੇ ਹਰੀ ਗੁਫੇ ਹਰੀ ਗਿਰੇ ਹਰੀ ਬੁਰੇ ਹਰੀ ਪਰੇ ਹਰੀਆਂ ਦਾ ਜਿਹੜਾ ਰੱਬ ਹੈ, ਉਹ ਸਮੁੰਦਰਾਂ ਵਿੱਚ ਵੀ ਹੈ, ਉਹ ਧਰਤੀਆਂ ਵਿੱਚ ਵੀ ਹੈ, ਉਹ ਸਾਰੀ ਕਾਇਨਾਤ ਵਿੱਚ ਹੀ ਹੈ। ਅਤੇ ਜੇ ਸਾਰੀ ਕਾਇਨਾਤ ਦੇ ਵਿੱਚ ਹੈ ਤਾਂ ਫਿਰ ਵੱਖਰਾਪਣ ਕੀ ਹੋਇਆ? ਮੇਰੇ ਤਾਂ ਇੱਕੋ ਹੀ ਰੱਬ ਹੈ, ਇੱਕੋ ਹੀ ਪਿਤਾ ਹੈ, ਕੀ ਸਾਰੀ ਚੀਜ਼? ਅਸਲ ਚੀਜ਼ ਅੱਜ ਕੀ ਬਣੀ ਹੋਈ? ਜਿਹੜਾ ਤੁਹਾਨੂੰ ਵਾਰ ਵਾਰ ਇਹਨਾਂ ਚੀਜ਼ਾਂ 'ਤੇ ਲਿਖਣਾ ਚਾਹੀਦਾ ਹੈ ਕਿ ਧਰਮ ਵੀ ਇੱਕ ਹੈ ਅਤੇ ਰੱਬ ਵੀ ਇੱਕ ਹੈ ਅਤੇ ਸਿਣਿਆ ਵੀ ਇੱਕ ਹੈ। ਇਹ ਲਹਿਦਾ ਲਹਿਦਾ ਕਿਉਂ ਬੋਲਿਆ ਜਾਂਦਾ? ਹੁਣ ਹਜ਼ਰਤ ਮੁਹੰਮਦ ਸਾਹਿਬ ਨੇ ਕੋਈ ਵੱਖਰੀ ਗੱਲ ਨਹੀਂ ਕੀਤੀ, ਗੁਰੂ ਗੋਬਿੰਦ ਸਿੰਘ ਨੇ ਕੋਈ ਵੱਖਰੀ ਗੱਲ ਨਹੀਂ ਕੀਤੀ, ਜੀਜਸ ਨੇ ਕੋਈ ਵੱਖਰੀ ਗੱਲ ਨਹੀਂ ਕੀਤੀ। ਉਹਨੇ ਵੀ ਕਿਹਾ ਜਿਹੜਾ ਮੇਰਾ ਪਿਤਾ ਹੈ ਉਹਨੂੰ ਫੁੱਲਾਂ 'ਚ ਵੇਖੋ, ਉਹਨੂੰ ਜਾਨਵਰਾਂ 'ਚ ਵੇਖੋ, ਉਹਨੂੰ ਉਹਨਾਂ ਦਰਖਤਾਂ 'ਚ ਵੇਖੋ, ਉਹਨਾਂ ਨੂੰ ਹਵਾ 'ਚ ਵੇਖੋ। ਹੁਣ ਜੇ ਸਾਰੇ ਕਹਿੰਦੇ ਨੇ ਜਲੇ ਹਰੀ ਥਲੇ ਹਰੀ ਗੁਫੇ ਹਰੀ ਗਿਰੇ ਹਰੀ, ਤਾਂ ਫਿਰ ਮਜ਼ਹਬ ਕਿੱਥੋਂ ਵੱਖਰੇ ਬਣ ਗਿਆ? ਫਿਰ ਤਾਂ ਰੱਬ ਵੀ ਇੱਕ ਹੈ ਅਤੇ ਜਿਹੜਾ ਵਿਜਨ ਹੈ ਉਹ ਵੀ ਇੱਕ ਹੈ ਅਤੇ ਸੱਚ ਵੀ ਇੱਕ ਹੈ ਅਤੇ ਗਿਆਨ ਵੀ ਇੱਕ ਹੈ। ਇਹ ਲਹਿਦਾ ਲਹਿਦਾ ਨਹੀਂ ਹੋ ਸਕਦੀ। ਅੱਜ ਹੁਣ ਕੋਈ ਸਲਾਮ ਦਾ ਨਾਂ ਲੈ ਕੇ ਲੜਾਈ ਕਰ ਰਿਹਾ, ਕੋਈ ਆਪਦੇ ਕਿਸੇ ਮਜ਼ਹਬ ਦਾ ਨਾਂ ਲੈ ਕੇ, ਹਰ ਜਗ੍ਹਾ 'ਤੇ ਲੜਾਈ ਇਹ ਧਰਮ ਦੇ ਨਾਂ 'ਤੇ ਨਾਂ ਲੈ ਕੇ, ਪਰ ਧਰਮ ਨਹੀਂ ਕਹਿੰਦਾ ਲੜਾਈਆਂ ਕਰੋ। ਧਰਮ ਤਾਂ ਪੀਸ ਹੀ ਦਿੰਦਾ। ਹੁਣ ਜਿੱਥੇ ਧਰਮ ਦੀਆਂ ਲੜਾਈਆਂ ਹੋਈਆਂ ਨੇ, ਕਿਉਂ ਹੋਈਆਂ ਨੇ? ਹੁਣ ਇੱਕ ਬੰਦੇ ਦਾ ਹੱਕ ਮਾਰ ਰਿਹਾ ਕੋਈ, ਇੱਕ ਬੰਦੇ ਦੀ ਧੀ ਭੈਣ ਨੂੰ ਚੁੱਕ ਕੇ ਲਿਜਾ ਰਿਹਾ, ਮਾਲ ਤਨ ਲੁੱਟ ਕੇ ਲਿਜਾ ਰਿਹਾ, ਉੱਥੇ ਹੁਣ ਕੀ ਕਰੇਗਾ ਜਿਹੜਾ ਸੱਚ ਨੂੰ ਲੈ ਕੇ ਬੈਠਾ ਹੈ? ਉਹਨੇ ਕਹਿਣਾ ਨਾ ਮਾਰੋ, ਨਾ ਮਾਰੋ, ਲੋਕ ਉੱਥੇ ਗੱਲ ਪੈ ਗਏ। ਹੁਣ ਉਹਨੂੰ ਤੁਸੀਂ ਲੜਾਈ ਗਿਣ ਲਓ, ਉਹਨੂੰ ਜੰਗ ਗਿਣ ਲਓ, ਪਰ ਉਹ ਉਹਨਾਂ ਨੂੰ ਦਇਆ ਵਾਸਤੇ ਕਹਿੰਦਾ ਰਿਹਾ ਪਕੰਬਾ। ਰਾਮ ਚੰਦਰ ਦੀ ਲੜਾਈ ਵੀ ਇਹੀ ਹੈ, ਕ੍ਰਿਸ਼ਨ ਮਹਾਰਾਜ ਦੀ ਲੜਾਈ ਵੀ ਇਹੀ ਹੈ, ਗੁਰੂ ਗੋਬਿੰਦ ਸਿੰਘ ਦੀ ਲੜਾਈ ਇਹ ਕਿ ਲੋਕਾਂ ਨੂੰ ਕਮਜ਼ੋਰ ਆਦਮੀ ਨੂੰ ਤਾਕਤ ਦੇਣੀ ਤੋਂ ਸਾਰੇ ਉੱਠ ਕੇ ਇਕੱਠੇ ਨਾਲ ਪੈ ਗਏ। ਉਹਨਾਂ ਦੀ ਕੋਈ ਇਹ ਲੜਾਈ ਹੈ ਨਹੀਂ ਕਿ ਵਿਜੇ ਪਾ ਕੇ ਰਾਜੇ ਬਣਨਾ ਹੈ। ਹਜ਼ਰਤ ਮੁਹੰਮਦ ਸਾਹਿਬ ਦੀ ਕਿਤੇ ਵੀ ਇਹ ਚੀਜ਼ ਨਹੀਂ ਤੁਹਾਨੂੰ ਆਏਗੀ ਕਿ ਅੱਲਾ ਦਾ ਯਾਦ ਕਰੋ। ਅੱਲਾ ਦਾ ਯਾਦ ਕੀ ਹੈ? ਇੱਕ ਵਾਰ ਕੀ ਹੋ ਰਿਹਾ ਸੀ, ਹਜ਼ਰਤ ਅਲੀ ਇੱਕ ਬੜਾ ਸੂਰਮਾ ਹੋਇਆ, ਲੜਾਈ ਹੋ ਰਹੀ ਸੀ ਅਤੇ ਤੀਰ ਕਮਾਨ ਟੁੱਟ ਗਿਆ, ਸਭ ਟੁੱਟ ਗਿਆ। ਉਸ ਵੇਲੇ ਜੱਫੋ ਜੱਫੀ ਹੋ ਗਏ, ਪਹਿਲੋਂ ਉਹ ਥੱਲੇ ਆਇਆ ਅਤੇ ਫਿਰ ਹਜ਼ਰਤ ਅਲੀ ਉੱਤੇ ਆ ਗਿਆ ਅਤੇ ਉਹ ਥੱਲੇ ਆ ਗਿਆ। ਉਹਨੇ ਥੁੱਕ ਸੜਤੀ ਉਹਦੇ 'ਤੇ, ਹਜ਼ਰਤ ਅਲੀ 'ਤੇ, ਉਹਨੇ ਇੱਕਦਮ ਉੱਠ ਬੈਠਾ, ਕਹਿੰਦਾ ਵੀ ਗੱਲ ਆ, ਮੈਨੂੰ ਕ੍ਰੋਧ ਆ ਗਿਆ ਤੇਰੇ 'ਤੇ, ਅਤੇ ਕਹਿੰਦਾ ਅੱਲਾ ਦਾ ਯਾਦ ਖਤਮ ਹੋ ਗਿਆ। ਕਹਿੰਦਾ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਬੰਦੇ 'ਤੇ, ਉਦੋਂ ਯਾਦ ਨਹੀਂ ਰਹਿ ਜਾਂਦਾ, ਯਾਦ ਉਦੋਂ ਹੀ ਜਦੋਂ ਕਿਸੇ ਜ਼ੁਲਮ ਵਾਸਤੇ ਲੜਾਈ ਕਰੋ ਅਤੇ ਕ੍ਰੋਧ ਨਾ ਆਵੇ ਉਸ ਬੰਦੇ 'ਤੇ। ਪਾਸੇ ਹੋ ਗਿਆ ਇਹ ਲਈ ਯਾਦ ਨੇ ਬੜੇ ਬੜੇ ਨਮੂਨੇ ਨੇ ਜੀ। ਸ਼ਹੀਦ ਕੌਣ ਨੇ? ਸ਼ਹੀਦੀ ਕੋਈ ਇੱਛਾ ਨਾ ਹੋਵੇ, ਨਾ ਹੁੰਦੀ ਇੱਛਾ ਜੇ ਮੈਂ ਜਿੱਤ ਗਿਆ ਤਾਂ ਮੇਰੀ ਜਸ ਹੋਏਗਾ, ਨਾ ਹੁੰਦੀ ਹੈ ਕਿ ਮੈਂ ਹਾਰਾਂਗਾ ਤਾਂ ਮੇਰੀ ਬਦਨਾਮੀ, ਉਹਨੂੰ ਗੱਲ ਹੀ ਕੁਛ ਨਹੀਂ। ਉਹ ਤਾਂ ਸਿੱਧਾ ਲਗਾ ਜਾ ਰਿਹਾ ਕਿ ਜ਼ੁਲਮ ਜਿੱਥੇ ਹੋ ਰਿਹਾ ਮੈਂ ਉਹਦਾ ਨਾਸ਼ ਕਰਨਾ ਅਤੇ ਗਿਆਨ ਦਾ ਪ੍ਰਕਾਸ਼ ਕਰਨਾ ਅਤੇ ਸੱਚਾਈ ਨੂੰ ਫੈਲਾਉਣਾ ਹੈ। ਕੋਈ ਧਰਮ ਦੋ ਰਸਤੇ ਨਹੀਂ ਸਿਖਾਉਂਦਾ, ਜੋ ਮੈਂ ਆਪਦੀ ਜ਼ਿੰਦਗੀ 'ਚ ਵੇਖਿਆ। कुरान शरीफ पढ़ लो, बाइबल पढ़ लो, गीता पढ़ लो, रामायण पढ़ लो, गुरु ग्रंथ साहब पढ़ लो, उन्दे विच ज्ञान दियां गल्लां जरूर करदे ने, पर जिथे जुल्म दा सवाल आउंदा उत्थे फिर बर्दाश्त नहीं करदे। तेज करके जिहड़ियां सारियां चीज़ां ने अज हुण हर बंदे नूं क्रोध क्यों चढ़िया होया, उदों जरूर क्रोध आएगा जदों तुहाडा मन अनकंट्रोल होए। ते मन नूं कंट्रोल करना किवें आ? इबादत करो, मेडिटेशन करो, प्रेयर करो, पूजा करो, तो उस वेले की होएगा, मन नूं खुराक मिल जाएगी। मन दी जदों खुराक मिलेगी, मन च क्रोध चला जाएगा, लोभ चला जाएगा, मन दे विच हर चीज़ चली जाएगी, फिर मन की हो जाएगा साफ। फिर मन इन्ना साफ हो जाएगा तो उन्हूं हर जगह च गोबिंद नजर आएगा, हर जगह च अल्लाह नजर आएगा, हर जगह दे राम नजर आएगा, उन्हूं कितें महसूस ही नहीं होना कि वखरा है। इस वेले बंदे दा मन स्लिप हो चुका है। मन तो सुने मन ख्याल नूं कहना, मैं जो मन दा लफ्ज वरता है मतलब एक ख्याल, ख्याल है जिला, इसलिए वो अपसिट है, क्रोध करता है, लोभ करता है, किसी का हक मारता है, क्यों वो कंट्रोल च नहीं है। तो वड्डी गल है कि क्यों किया गया, इबादत करो। इबादत कोई चीज़ है नहीं कि कोई थ्योरी की चीज़ है, इबादत दे नाल मन कंट्रोल च होए। मेडिटेशन करो कि मन की खुराक, प्रेयर करो कि मन की खुराक। इस करके मन की खुराक इस वेले लोग मन नू नहीं मिल रही, तो हर जिला मन वापस करप्शन क्यों, मन कंट्रोल च नहीं, किसी का हक क्यों मारना, मन कंट्रोल च नहीं। तो इस करके जिन्निया भी पैगंबर ने चीज़ा पैदा कीतियां, जिन्निया नवियां तौलियां ने पैदा कीतियां, सिर्फ मन वाहन कंट्रोल करने वास्ते आए, तो मन दियां गल्लां करदे 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 चले। हुण जिहड़ा बंदा सलाम नूं मन्नण वाला है वो दया नूं मन्ने, जिहड़ा बंदा गीता नूं मन्नण वाला वो भी प्यार नूं मन्ने, कहिंदा ज्ञान ज्ञान ज्ञान। रामायण नूं मन्नण वाले बंदे च दया होएगी। इस करके जदों बंदे च क्रोध आउंदा है उदों धर्म का नाश होया हुंदा। कृष्ण महाराज भी कहिंदे ने कि जदों क्रोध आया धर्म का नाश हो गया। हुण हर चीज़ क्रोध ना की जाती, तो क्रोध के नाल नतीजे भैड़े निकलते हैं। मन अनकंट्रोल है, ये नहीं कि इबादत करनी, इबादत से अमल करना, ये नहीं कि प्रेयर करनी, प्रेयर से अमल करो, ये नहीं कि पाठ ही निरा करना, पाठ से अमल करो। जदों अमल होने शुरू हो जाएंगे लड़ाइया भी खत्म हो जाएंगी, घर दियां लड़ाइयां भी खत्म हो जाएंगियां, समाज दियां लड़ाइयां भी खत्म हो जाएंगियां, मुल्कां दियां लड़ाइयां खत्म हो जाएंगियां। हुण मन जिहड़ा क्रोधी है तो क्रोध दे नाल जरूर लड़ाई होएगी, तो जे मन च दया होएगी तो मैं तुहानूं चपेट मारन लगा भी डरांगा, क्योंकि मैनूं पता कि मन दुखेगा। तो हमेशा वास्ते एक दिन अजन तमाम साहब बोल रहे थे, कहता अल्लाह रहमत करता है, कहता तुसीं बगावत क्यों करते जी? अल्लाह तो ने 24 कैदे गुनाहगारां दी दुआ करता है, रहमत करता है। फिर पंजवें पातशाह एक दिन कहिंदे कि रब दुख हरन ते दया कर, कहता वो तुहाडे सारे पाप हर लैंदा है ते तुहानूं दया दे दिंदा है, ते क्यों क्रोधी होए बैठे? ते इसे तरह गुरु गोबिंद सिंह ने भी सब जागां ते रब नूं दस्सिया, जड़ां च भी दस्या, थलां च भी दस्या, बणां च भी दस्या, जानवरां दे विच भी दस्या, सब जागां दे अंदर रब है। उहनूं चंगी तरह वेखो ते किसे दा दिल किवें दिखाओगे, किसे दे अटैक किवें करोगे, तो अटैक फिर तुहाडे ते होएगा। हर धर्म दी इक्को ही रोल है, इक्को ही रोल जो मेरी फीलिंग है कि ख्याल नूं कंट्रोल च करना। कोई धर्म ले लो, ख्याल ते बोली जांदा, मन ते बोली जांदा, मन ते बोली जांदा। बुद्धे का धर्म ले लो, आंदा मेडिटेशन करो। किसे पूछा कि तू मेडिटेशन जे जोड़ के लैंदा है, आंदा मेडिटेशन की करेगा, कुछ बुराइयां अंदर चलिया गई, ਆਂਦਾ ਉਹਨਾਂ ਨੂੰ ਧੋ ਕੇ ਬਾਹਰ ਕੱਢ ਦੇ। ਕੁਛ ਆਉਂਦਾ ਬਰਿਆਈਆਂ ਜਾਨ ਨੂੰ ਖੜੀਆਂ ਹੋਈਆਂ ਨੇ, ਆਂਦਾ ਉਹਨੂੰ ਅੰਦਰ ਨਹੀਂ ਜਾਣ ਦੇ। ਉਹਨੇ ਮੈਡੀਟੇਸ਼ਨ ਦੇ ਦੋ ਹੀ ਅਰਥ ਕਰ ਦਿੱਤੇ। ਫਿਰ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਹਰ ਵੇਲੇ ਕਿਉਂ ਕਹਿੰਦੇ ਜੀ ਮੈਡੀਟੇਸ਼ਨ ਮੈਡੀਟੇਸ਼ਨ? ਉਹ ਹੁੰਦਾ ਇਸ ਮਨ ਕੋ ਮੈਲ ਜਰਮ ਜਰਮ ਕੀ ਲੱਗ ਗਈ, ਆਂਦਾ ਮੈਲਾ ਹੋਇਆ ਇਹ ਧੋਪੇ ਨਾਮ ਹੈ ਕਿਹੜਾ। ਆਂਦਾ ਜਦੋਂ ਮੈਡੀਟੇਸ਼ਨ ਕਰਾਂਗੇ ਨਾਮ ਜਪਾਂਗੇ ਇਹ ਸਫਾਈ ਹੋ ਜਾਏਗੀ, ਇਹ ਮਨ ਹੈ ਜਿਹੜਾ ਦਇਆ ਵਾਲਾ ਹੋ ਜਾਏਗਾ। ਜਿੱਥੇ ਕ੍ਰੋਧ ਹੈ ਅਤੇ ਲੋਭ ਹੈ ਉੱਥੇ ਤਿਆਗ ਵਾਲਾ ਹੋ ਜਾਏਗਾ। ਫਿਰ ਬੜੀ ਵੱਡੀ ਗੱਲ ਕਹਿਤੀ ਕਿ ਮਨ ਕਿੱਥੇ ਦਾ ਬਣ ਜਾਏਗਾ, ਨਿਰਭੈ ਵੀ ਅਤੇ ਨਰਵੈਰ ਵੀ, ਦੋ ਗੱਲਾਂ ਕਿੰਨੀਆਂ ਵੱਡੀਆਂ ਕਹਿਤੀ। ਕਦੋਂ ਬਣੇਗਾ ਨਿਰਭੈ ਨਰਵੈਰ? ਜਦੋਂ ਮੈਡੀਟੇਸ਼ਨ। ਹੁਣ ਮਨ ਬਿਮਾਰ ਹੈ ਅਤੇ ਅਸੀਂ ਉਹਨੂੰ ਖੁਰਾਕ ਤਾਂ ਦੇ ਨਹੀਂ ਦੇ, ਇਹ ਬਾਡੀ ਦੀ ਖੁਰਾਕ ਹੈ, ਦੋ ਵੇਲੇ ਖਾਣਾ ਖਾਓ ਅਤੇ ਦੋ ਵੇਲੇ ਦੁੱਧ ਪੀਵੋ, ਦੋ ਵੇਲੇ ਫਲ ਖਾਓ। ਮਨ ਦੀ ਖੁਰਾਕ ਕੇਵਲ ਇੱਕੋ ਹੀ ਹੈ, ਨਾਮ ਜਪਣਾ, ਪ੍ਰੇਅਰ ਕਰਨੀ, ਇਬਾਦਤ ਕਰਨੀ, ਰੱਬ ਵੱਲੇ ਧਿਆਨ ਕਰਨਾ, ਇਹ ਮਨ ਦੀ ਖੁਰਾਕ ਹੈ। ਭਾਵੇਂ ਕਿਸੇ ਮਾਝੂ ਨੂੰ ਲੈ ਲਓ, ਭਾਵੇਂ ਕਿਸੇ ਕੌਮ ਨੂੰ ਲੈ ਲਓ, ਹਰ ਜਗ੍ਹਾ 'ਤੇ ਲੈਦਾ ਲੈਦਾ ਦੱਸਿਆ ਗਿਆ। ਜਿਵੇਂ ਪ੍ਰੇਅਰ ਕਰੋ, ਪ੍ਰੇਅਰ ਮਨ ਨੂੰ ਸਾਫ ਕਰੋ, ਉਹਦਾ ਇਬਾਦਤ ਕਰੋ, ਉਹਦਾ ਮਨ ਨੂੰ ਸਾਫ ਕਰੋ, ਉਹਦਾ ਨਾਮ ਜਪੋ, ਮਨ ਨੂੰ ਸਾਫ ਕਰੋ, ਸਾਰੀ ਇੱਕੋ ਚੀਜ਼ ਹੈ। ਮਨ ਦੀ ਸਫਾਈ ਕਿਵੇਂ ਹੋ ਗਈ? ਅੱਜ ਹੁਣ ਮਨ ਦੇ ਆਲੇ ਦੁਆਲੇ ਬੜੀ ਵੱਡੀ ਕਿੰਗਰੀ ਬਣ ਗਈ ਹੈ। ਮਨ ਉੱਠਦਾ ਕਰਪਸ਼ਨ ਕਰ ਲੈਂਦਾ, ਮਨ ਉੱਠਦਾ ਚੋਰੀ ਕਰ ਲੈਂਦਾ, ਦੂਜੇ ਬੰਨੇ ਮਸੀਹ 'ਚ ਵੜ ਜਾਂਦਾ ਜਾ ਕੇ। ਉਹ ਤਾਂ ਆਉਂਦਾ ਚੋਰੀ ਕਰਨ ਵਾਲੇ ਦਾ ਹੱਥ ਵੱਢ ਦਿਓ, ਸਿੱਧਾ ਮਤਬਲੀ ਅਮਲ ਨਹੀਂ ਅਤੇ ਨਮਾਜ਼ ਹੈ। ਦੂਜੇ ਬੰਨੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਚੋਰ ਦੀ ਆਮੀ ਪਰ ਨਾ ਕੋਈ ਚੋਰ ਕਿਆ ਚੰਗਾ ਕਿਉਂ ਹੋਈ, ਗੁਰਦੁਆਰੇ ਜਾਓ ਉਹਨਾਂ ਨੇ ਚੋਰੀ ਕਰੋ। ਇਸ ਕਰਕੇ ਕੋਈ ਵੀ ਇਹੋ ਜਿਹਾ ਧਰਮ ਨਹੀਂ ਜਿਹਦੇ ਵਿੱਚ ਸਵਾ ਨਾਮ ਤੋਂ ਅਤੇ ਪੂਜਾ ਕਰਨ ਤੋਂ ਦੱਸਿਆ ਜਾਏ ਕਿ ਤੁਹਾਡਾ ਮਨ ਕੰਟਰੋਲ 'ਚ ਹੋਏ। ਅਤੇ ਇਸ ਵੇਲੇ ਤਾਂ ਇਸ ਚੀਜ਼ 'ਤੇ ਬੜਾ ਜ਼ੋਰ ਦੇਣ ਦੀ ਗੱਲ ਹੈ ਕਿ ਇਹ ਨਹੀਂ ਕਿ ਮਸੀਤ 'ਚ ਹੀ ਜਾਣਾ ਹੈ, ਮਸੀਤ 'ਚ ਭਾਵੇਂ ਨਾ ਵੀ ਜਾਓ, ਮਸੀਤ 'ਤੇ ਅਮਲ ਕਰ ਲਓ ਜੋ ਮਸੀਤ ਕਹਿੰਦੀ, ਭਾਵੇਂ ਘਰਾਂ 'ਚ ਹੀ ਬੈਠੇ ਕਰੀ ਜਾਓ, ਕਿਉਂ ਕੁਰਾਨ ਸ਼ਰੀਫ ਤਾਂ ਤੁਹਾਡੇ ਘਰਾਂ 'ਚ ਵੀ ਆਏ। ਅਤੇ ਇਹ ਨਹੀਂ ਕਿ ਉੱਥੇ ਜਾ ਕੇ ਅੰਦਰ ਮਸੀਤ 'ਚ ਪੜੋ ਅਤੇ ਚੋਰੀ ਵੀ ਕਰੋ। ਹੁਣ ਗੁਰਦੁਆਰਾ ਕੀ ਹੈ? ਝੂਠ ਨਹੀਂ ਬੋਲਣਾ, ਕਿਸੇ ਦਾ ਹੱਕ ਨਹੀਂ ਮਾਰਨਾ। ਹੁਣ ਇੱਕ ਬੰਦਾ ਗੁਰਦੁਆਰੇ ਰੋਜ਼ ਜਾਂਦਾ, ਨਾਲ ਵੱਡੀ ਵੀ ਲੈ ਲੈਂਦਾ, ਹੁਣ ਗੁਰਦੁਆਰੇ ਦਾ ਰੂਲ ਤਾਂ ਤੋੜਤਾ, ਅਤੇ ਗੁਰਦੁਆਰੇ ਜਾਓ ਭਾਵੇਂ ਨਾ ਜਾਓ ਤਾਂ ਆਉਂਦਾ ਕਿ ਕਿਸੇ ਦਾ ਹੱਕ ਨਾ ਮਾਰੋ, ਤੁਸੀਂ ਤਾਂ ਵੱਡੀ ਲੈ ਲਈ। ਫਿਰ ਗੁਰੂ ਨਾਨਕ ਸਾਹਿਬ ਇੱਕ ਦਿਨ ਬੋਲ ਰਹੇ ਸੀ, ਉਹਦੇ ਨੇ ਹਰ ਬੰਦਾ ਕਹਿੰਦਾ ਹੈ ਕਿ ਮੈਂ ਗਾਂ ਨਹੀਂ ਖਾਂਦਾ, ਮੁਸਲਮਾਨ ਕਹਿੰਦਾ ਸੂਰ ਹਰਾਮ ਹੈ। ਹੁੰਦਾ ਮੈਂ ਤੁਹਾਨੂੰ ਆਪਦੇ ਗਿਆਨ ਨਾਲ ਦੱਸਣਾ ਚਾਹੁੰਦਾ ਕਿ ਇਹ ਨਹੀਂ ਕਿ ਗਾਂ ਵੱਢ ਕੇ ਖਾਈਦੀ ਹੁੰਦੀ, ਇਹ ਨਹੀਂ ਕਿ ਸੂਰ ਵੱਢ ਕੇ ਖਾਈਦਾ ਹੁੰਦਾ। ਹੁੰਦਾ ਹੱਕ ਬਗਾਨਾ ਨਾਨਕਾ ਉਹ ਗਊ ਉਹ ਸੂਰ, ਜੇ ਮੁਸਲਮਾਨ ਵੱਢੀ ਲੈਂਦਾ ਤਾਂ ਸੂਰ ਖਾ ਹੀ ਰਿਹਾ, ਜੇ ਹਿੰਦੂ ਕੋਈ ਕਪਸ਼ਨ ਕਰਦਾ ਤਾਂ ਗਾਂ ਖਾ ਹੀ ਰਿਹਾ, ਭਾਵੇਂ ਆਪਦੇ ਮੂੰਹ ਨਾਲ ਕਹੀ ਜਾ ਮੈਂ ਨਹੀਂ ਗਾਂ ਖਾਂਦਾ। ਕਿਸੇ ਦਾ ਹੱਕ ਮਾਰਨਾ ਗਾਂ, ਕਿਸੇ ਦਾ ਹੱਕ ਮਾਰਨਾ ਹੀ ਸੂਰ, ਇਹ ਕਿਉਂ ਚੀਜ਼ਾਂ ਕਰਦਾ ਗਲਤ? ਇਸ ਕਰਕੇ ਗਲਤ ਕਰਦਾ, ਕੰਟਰੋਲ 'ਚ ਨਹੀਂ ਹੈ। ਪੈਗੰਬਰਾਂ ਦੇ ਸਾਰੇ ਜ਼ੋਰ ਲੱਗੇ ਨੇ ਕਿ ਮਨ ਕੰਟਰੋਲ 'ਚ ਕਰੋ, ਹੁਣ ਇਸ ਵੇਲੇ ਮਨ ਮਾਤੇ ਪੈਗੰਬਰਾਂ ਦੀ ਮੱਤ ਨਹੀਂ ਹੈ। ਅਤੇ ਵੱਡੀ ਚੀਜ਼ ਤਾਂ ਕਿ ਪੈਗੰਬਰਾਂ ਦੀ ਮੱਤ ਲਿਆਓ ਅਤੇ ਕਰਪਸ਼ਨ ਆਪੇ ਭੱਜ ਜਾਏਗੀ। ਹੁਣ ਇਸ ਲਈ ਕਲੈਸ਼ ਹੋ ਰਿਹਾ, ਇੱਕ ਬੰਨੇ ਰੋਸ਼ਨੀ ਹੈ ਇੱਕ ਬੰਨੇ ਹਨੇਰਾ ਹੈ। ਜਿਹੜਾ ਗਿਆਨ ਹੈ ਉਹ ਰੋਸ਼ਨੀ ਹੈ, ਅਤੇ ਜਿਹੜਾ ਅਗਿਆਨ ਹੈ ਉਹ ਸ਼ੈਤਾਨ ਹੈ। ਹੁਣ ਸ਼ੈਤਾਨ ਅਤੇ ਰੱਬ ਦਾ ਦੋਨੇ ਇਕੱਠੇ ਨਹੀਂ ਰਹਿਣਾ, ਉਹ ਆਪਣਾ ਸ਼ਰਾਰਤਾਂ ਕਰਦਾ ਰਹੇਗਾ ਵੱਖਰੀਆਂ, ਰੱਬ ਨੇ ਰੋਸ਼ਨੀ ਦਿੰਦੇ ਰਹਿਣਾ। ਹੁਣ ਇਸ ਲਈ ਕੀ ਹੋਇਆ ਹੋਇਆ ਕਿ ਬੰਦਾ ਦੋਵੇਂ ਕੰਮ ਹੀ ਕਰੀ ਜਾਂਦਾ, ਪਾਠ ਕਰੀ ਜਾਂਦਾ ਨਾਲ ਕਰਪਸ਼ਨ ਕਰੀ ਜਾਂਦਾ, ਨਾਲ ਪੂਜਾ ਕਰੀ ਜਾਂਦਾ ਨਾਲ ਕਰਪਸ਼ਨ ਕਰੀ ਜਾਂਦਾ। ਸਭ ਤੋਂ ਵੱਡੀ ਚੀਜ਼ ਹੋਏਗੀ ਉਦਨ ਦਿਨ ਅੱਛਾ ਹੋਏਗਾ ਜਦੋਂ ਅਸੀਂ ਇਹਨਾਂ ਕਿਤਾਬਾਂ ਦੇ ਉੱਤੇ ਅਮਲ ਕਰਾਂਗੇ, ਕਿ ਕੋਈ ਐਸੀ ਕਿਤਾਬ ਦੁਨੀਆ 'ਤੇ ਨਹੀਂ ਜਿਹਨੇ ਕੋਈ ਐਸੀ ਗੱਲ ਕਹੀ ਹੋਵੇ ਕਿ ਰੱਬ ਦੋ ਨੇ, ਪੂਜਾ ਦੋ ਨੇ, ਇੱਕੋ ਹੀ ਚੀਜ਼ ਕਹੀ ਜਾਂਦੇ ਨੇ ਇੱਕ ਰੱਬ ਹੈ ਅਤੇ ਉਹ ਸੱਚ, ਇੱਕ ਰੱਬ ਹੈ ਇੱਕ ਪਿਆਰ ਹੈ, ਇੱਕ ਰੱਬ ਹੈ ਉਹ ਦਇਆ ਹੈ, ਇੱਕ ਰੱਬ ਹੈ ਉਹ ਸੇਵਾ ਭਾਵ ਹੈ, ਇੱਕ ਰੱਬ ਸਭ ਦੇ ਵਿੱਚ ਰਮਿਆ ਹੋਇਆ ਹੈ, ਇਹ ਹਰ ਧਰਮ ਹੀ ਕਹੀ ਜਾਂਦਾ ਹੈ। ਹੁਣ ਸਾਨੂੰ ਦਰਖਤਾਂ 'ਚ ਤਾਂ ਰੱਬ ਕੀ ਦਿਸਣਾ, ਸਾਨੂੰ ਬੰਦਿਆਂ 'ਚ ਨਹੀਂ ਤਾਂ, ਜਿਹੜਾ ਬੰਦਾ ਇੱਕਦਮ ਉੱਠ ਕੇ ਕ੍ਰਾਈਮ ਕਰ ਦਿੰਦਾ ਹੈ ਹੁਣ ਤਾਂ ਰੱਬ ਬੰਦੇ 'ਚ ਨਹੀਂ ਨਜ਼ਰ ਆਇਆ, ਪਰ ਉਹਦਾ ਗੁਨਾਹ ਨਹੀਂ, ਉਹਦਾ ਮਨ ਕੰਟਰੋਲ 'ਚ ਨਹੀਂ। ਮਨ ਕੰਟਰੋਲ ਕਰਨ ਵਾਸਤੇ ਹੀ ਕੁਰਾਨ ਸ਼ਰੀਫ ਉਤਰਿਆ, ਮਨ ਕੰਟਰੋਲ ਕਰਨ ਵਾਸਤੇ ਹੀ ਚਾਰੇ ਵੇਦ ਉਤਰੇ, ਮਨ ਨੂੰ ਕੰਟਰੋਲ ਕਰਨ ਵਾਸਤੇ ਗੀਤਾ ਉਤਰੀ, ਮਨ ਨੂੰ ਹੀ ਕੰਟਰੋਲ ਕਰਕੇ ਰਮਾਇਣ ਉਤਰੀ, ਅਤੇ ਮਨ ਨੂੰ ਕੰਟਰੋਲ ਕਰਨ ਵਾਸਤੇ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਲਫ਼ਜ਼ ਲਵੇ ਇਸ ਗੱਲ 'ਤੇ ਲਿਖਿਆ, ਮਨ ਕੰਟਰੋਲ ਕਰੋ, ਮਨ ਕੰਟਰੋਲ ਕਰੋ, ਮਨ ਕੰਟਰੋਲ ਕਰੋ। ਹੁਣ ਅਸੀਂ ਭਰੀਆਂ ਹੁੰਦੀਆਂ ਨੇ ਜਾਗਾ, ਮਸੀਤਾਂ ਭਰੀਆਂ ਹੁੰਦੀਆਂ ਨੇ, ਗੁਰਦੁਆਰੇ ਭਰੇ ਹੁੰਦੇ ਨੇ, ਮੰਦਰ ਭਰੇ ਹੁੰਦੇ ਨੇ, ਦੂਜੇ ਬੰਨੇ ਸਿਮਲੇ ਵੀ ਭਰੇ ਹੁੰਦੇ ਨੇ ਉਸ ਜਿਹੜੇ ਸਿਲਮੇ ਨੇ। ਹੁਣ ਮਤਬਲ ਕੀ ਹੈ ਕਿ ਅਸੀਂ ਅਮਲ ਨਹੀਂ ਕਰਦੇ। ਇੱਕ ਟ੍ਰੈਨਿੰਗ ਸਕੂਲ ਨੇ ਜਿਹੜੇ ਧਰਮ ਸਥਾਨ ਨੇ, ਜਦੋਂ ਅਸੀਂ ਅੰਦਰ ਵੜਨੇ ਦਾ ਬੋਲੀਏ ਸੱਚ ਝੂਠ ਨਾ ਬੋਲੀਏ, ਉਹਦਾ ਚੋਰ ਦੀ ਆਮੀ ਭਰੇ ਨਾ, ਕੋਈ ਚੋਰ ਕਿਹਾ ਚੰਗਾ ਕਿਉਂ ਸੀ, ਕਹਿੰਦਾ ਬਈ ਤਾਣ ਹੁੰਦੇ ਹੋ ਰਹੋ ਨਤਾਣਾ, ਹੁੰਦੀ ਮੱਤ ਹੋ ਰਹੋ ਅਣਜਾਣਾ, ਕਹਿੰਦਾ ਬੱਚਾ ਜਾ ਬਣ ਜਾ, ਇੱਥੇ ਆਣ ਕੇ ਕਰਪਸ਼ਨ ਦੀ ਗੱਲ ਨਾ ਕਰੀ। ਹੁਣ ਸਭ ਤੋਂ ਵੱਡੀ ਚੀਜ਼ ਇਹ ਕਿ ਕਿਸੇ ਵੀ ਰੂਹਾਨੀ ਜਿਹੜੀਆਂ ਵਹੀਆਂ ਉਤਰੀਆਂ ਨੇ, ਜਿਹੜੀਆਂ ਕਿਤਾਬਾਂ ਉਤਰੀਆਂ, ਉਹਦੇ 'ਤੇ ਅਮਲ ਨਹੀਂ ਕੀਤਾ ਜਾ ਰਿਹਾ, ਨਾ ਕੀਤਾ ਜਾ ਰਿਹਾ ਕਰਕੇ ਲੋਕਾਂ ਦੇ ਮਨ ਡਾਵਾਂਡੋਲ ਹੋਏ, ਹੋਰ ਕੋਈ ਗੱਲ ਨਹੀਂ। ਕਿਸੇ 'ਤੇ ਵੀ ਅਮਲ ਕਰਕੇ ਵੇਖ ਲਓ, ਤੁਹਾਡਾ ਮਨ ਡਾਵਾਂਡੋਲ ਨਹੀਂ। ਅਤੇ ਇਸ ਕਰਕੇ ਇਸ ਵੇਲੇ ਮੈਂ ਤਾਂ ਇਹ ਗੱਲ ਕਹਾਂਗਾ ਕਿ ਸ਼ਿਸ਼ ਦੀ ਅਤੇ ਗੁਰੂ ਦੀ ਲੜਾਈ, ਕਿਉਂ ਗੁਰੂ ਸਿੱਖਿਆ ਦਿੰਦਾ ਹੈ, ਕ੍ਰੋਧ ਨਹੀਂ ਕਰਦਾ, ਗੁੱਸੇ 'ਚ ਕ੍ਰੋਧ ਕਰਦਾ, ਗੁਰੂ ਸਿੱਖਿਆ ਦਿੰਦਾ ਕਿ ਇਹਦਾ ਹੱਕ ਨਹੀਂ ਮਾਰਨਾ, ਮਾਰਦਾ, ਉਹ ਫਿਰ ਆਉਂਦਾ ਅੱਲਾ ਰਹਿਮਤ ਕਰਦਾ, ਬਗਾਵਤ ਕਿਉਂ ਕਰਦਾ, ਉਹ ਕਰਦਾ। ਇਸ ਵੇਲੇ ਚੀਜ਼ ਕੀ ਬਣੀ ਹੋਈ ਹੈ ਕਿ ਰੋਜ਼ ਅਸੀਂ ਆਪਦੇ ਗੁਰੂ ਦੇ ਸਾਹਮਣੇ ਵੀ ਜਾਣਾ ਅਤੇ ਹੁਕਮ ਦੀ ਲੰਘਣਾ ਕਰ ਦਿੱਤਾ, ਸ਼ਿਸ਼ ਦੀ ਅਤੇ ਗੁਰੂ ਦੀ ਲੜਾਈ ਹੋ ਰਹੀ, ਇਸ ਵੇਲੇ ਸ਼ਿਸ਼ ਜਿਹੜਾ ਗੁਰੂ ਨੂੰ ਚੈਲੰਜ ਕੀਤੀ ਬੈਠਾ, ਰੋਜ਼ ਹੀ ਜਾਂਦਾ ਹੈ ਪਰ ਉਲਟ ਕੰਮ ਕਰਕੇ ਜਾਂਦਾ ਹੈ, ਪਰ ਉਹ ਧਨ ਨੇ ਜਿਹੜਾ ਫਿਰ ਵੀ ਮੱਥਾ ਟੇਕਣ ਦਿੰਦਾ ਉਹਦੀ ਬਖਸ਼ਿਸ਼। ਇਸ ਕਰਕੇ ਤੁਸੀਂ ਕੋਈ ਵੀ ਧਰਮ ਲੈ ਲਓ, ਇੱਕੋ ਹੀ ਗੱਲ ਕਹਿੰਦਾ, ਇੱਕੋ ਹੀ ਰੱਬ ਦੱਸਦਾ, ਇੱਕੋ ਹੀ ਪਿਆਰ ਦੱਸਦਾ, ਇੱਕੋ ਹੀ ਸੱਚ ਦੱਸਦਾ, ਕੋਈ ਐਸੀ ਚੀਜ਼ ਨਹੀਂ। ਮੈਨੂੰ ਅੱਜ ਤੀ ਮਹਿਸੂਸ ਹੋਣਿਆ ਕਿ ਧਰਮ ਨੇ ਕਿਹਾ ਵੀ ਦੋ ਰੱਬ ਨੇ ਅਤੇ ਦੋ ਸੱਚ ਨੇ, ਸਾਰੇ ਇਹ ਬੋਲੀ ਜਾਂਦੇ ਸ਼ੁਰੂ ਤੋਂ ਲੈ ਕੇ ਆਦਮ ਤੋਂ ਲੈ ਕੇ ਅੱਜ ਤੱਕ ਇੱਕੋ ਗੱਲ ਕਹੀ ਜਾਂਦੇ ਨੇ ਸਾਰੇ। ਉਹਨਾਂ ਦੇ ਮੰਤਰ ਪੜ੍ਹੋ, ਨਾਮ ਜਪੋ, ਦਾਨ ਕਰੋ, ਕਮਜ਼ੋਰ ਆਦਮੀ ਦੀ ਸੇਵਾ ਕਰੋ, ਡਿੱਗੇ ਆਦਮੀ ਨੂੰ ਚੁੱਕੋ, ਜੇ ਕਮਜ਼ੋਰ ਆਦਮੀ ਨੂੰ ਚੁੱਕੋ, ਇਹ ਨਹੀਂ ਕਿ ਡਿੱਗੇ ਆਦਮੀ ਨੂੰ ਛੱਡ ਕੇ ਅੱਗੇ ਭੱਜ ਜਾਓ। ਅਤੇ ਇਸ ਕਰਕੇ ਪੈਗੰਬਰਾਂ ਦੀ ਆਵਾਜ਼, ਕੁਰਬਾਨੀਆਂ ਹੋਈਆਂ ਕਮਜ਼ੋਰ ਨੂੰ ਤਗੜੇ ਕਰਨ ਵਾਸਤੇ, ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਬੜੀਆਂ ਬੜੀਆਂ ਸ਼ਹੀਦੀਆਂ ਵੀ ਹੋਈਆਂ ਸਿਰਫ ਲੋਕਾਂ ਵਾਸਤੇ, ਅਤੇ ਨਹੀਂ ਕਿ ਉਹਨਾਂ ਦਾ ਜਸ ਫੈਲੇ ਕੁਰਬਾਨੀਆਂ ਕਰਨ ਨਾਲ, ਉਹਨੂੰ ਜਸ ਜੋ ਤੱਕ ਸਵਾਲ ਹੀ। ਹੁਣ ਕਿੰਨੇ ਕਿੰਨੇ ਵੱਡੇ ਹਜ਼ਰਤ ਮੁਹੰਮਦ ਸਾਹਿਬ ਦੇ ਟਾਈਮ 'ਤੇ ਯੁੱਧ ਹੋਏ ਨੇ, ਸਾਰੀ ਫੈਮਿਲੀ ਸ਼ਹੀਦ ਹੋਈ ਹੁੰਦੀ, ਇੱਕ ਇੱਕ ਪਰਿਵਾਰ ਦੇ ਵਿੱਚੋਂ ਜੁਆਈਸ ਉਹ ਵੀ ਸ਼ਹੀਦ ਹੋ ਗਿਆ, ਦੋ ਤਰੇ ਉਹ ਵੀ ਸ਼ਹੀਦ ਹੋ ਗਏ, ਸਾਰੇ ਸ਼ਹੀਦ ਹੋ ਗਏ। ਪਰ ਲੜਾਈ ਕੀ ਸੀ, ਕਿਸੇ ਨੂੰ ਗੁਲਾਮ ਨਾ ਬਣਾਓ, ਆਜ਼ਾਦੀ ਦਿਓ ਸਭ ਨੂੰ, ਸਭ ਨੂੰ ਅੱਲਾ ਨਾਲ ਜੁੜਨ ਦਿਓ, ਤੁਸੀਂ ਆਪਦੇ ਗੁਲਾਮ ਨਾ ਪਾਓ, ਅੱਲਾ ਦੇ ਗੁਲਾਮ ਬਣਾਓ। ਸਾਰੀ ਉਹਨਾਂ ਦੀ ਇੱਕ ਇੱਕ ਸਿੱਖਿਆ ਇੱਧਰ ਤੋਰਦੀ, ਇੱਕ ਇੱਕ ਸਿੱਖਿਆ। ਹੁਣ ਹਰ ਬੰਦੇ ਦੂਜੇ ਬੰਨੇ ਤੁਰਿਆ, ਕੀ ਕਰੋ? ਅਤੇ ਮੇਰੀ ਤਾਂ ਅਸੈਸਮੈਂਟ ਸਮਝ ਲਓ, ਮੇਰੀ ਚੇਤਨਾ ਸਮਝ ਲਓ, ਮੇਰਾ ਵਿਜ਼ਨ ਸਮਝ ਲਓ, ਮੈਨੂੰ ਪੱਕਾ ਫੇਤ ਹੈ ਜਿਹੜੀਆਂ ਰੂਹਾਨੀ ਸਾਡੀਆਂ ਕਿਤਾਬਾਂ ਉਤਰੀਆਂ ਹੋਈਆਂ ਨੇ ਅਤੇ ਅਮਲ ਕੀਤਾ ਗਿਆ, ਉੱਦਾਂ ਹੀ ਸਾਡੇ ਮੁਲਕ 'ਚ ਕੀ ਸਾਰਿਆਂ ਮੁਲਕਾਂ ਦੇ ਵਿੱਚ ਕਾਇਆ ਕਲਪ ਹੋ ਜਾਏ ਸਭ ਮੁਲਕਾਂ 'ਚ। ਹੁਣ ਜੀਜਸ ਕੀ ਚੀਜ਼ ਵੇਖਿਆ ਜਾਏ, ਇੱਕ ਦਿਨ ਬੋਲਦਾ ਬੋਲਦਾ ਕਹਿੰਦਾ ਆਉਂਦਾ, ਜੇ ਕੋਈ ਕੋਡ ਲਾ ਕੇ ਲੈ ਜਾਂਦਾ ਨਾ, ਤੇ ਮਗਰ ਭੱਜ ਕੇ ਕਮੀਜ਼ ਵੀ ਦਿਓ। ਕਿੱਡੀ ਰਹਿਮਤ ਦੀ ਗੱਲ, ਕਿੰਨੀ ਦਇਆ ਹੋਏਗੀ ਦਿਲ 'ਚ। ਉਹ ਕੇਲੇ ਠੋਕੀ ਜਾਂਦੇ ਨੇ, ਚਾਹੁੰਦਾ ਇਹਨਾਂ ਨੂੰ ਬਖਸ਼। ਕਿਉਂ? ਉਹਨੇ ਇਹਨਾਂ ਦਾ ਮਨ ਨਹੀਂ ਕਟਾਉਣ 'ਚ। ਜੇ ਇਹਨਾਂ ਨੂੰ ਤੂੰ ਗਿਆਨ ਦਿੱਤਾ ਵਾ ਤਾਂ ਮੈਨੂੰ ਕੇਲੇ ਕੋ ਠੋਕਣ, ਉਹਨਾਂ ਸਿਰ ਦੇ ਕੰਡੇ ਰੱਖ ਦੇ। ਹਾਂ, ਇਹਨੂੰ ਵੀ ਬਖਸ਼ ਲਾਏ। ਸਵਾਲ ਹੋਇਆ ਕਿ ਕਿਉਂ, ਉਹਦਾ ਗੱਲ ਆ, ਇਹ ਕੰਡੇ ਕਿਉਂ ਮੇਰੇ ਸਿਰ 'ਤੇ ਰੱਖ ਰਹੇ ਨੇ? ਇਹ ਸਮਝੀ ਬੈਠੇ ਨੇ ਕਿ ਮੇਰੇ 'ਚ ਉਹ ਸਪਿਰਟ ਨਹੀਂ ਜਿਹੜੀ ਇਹਨਾਂ 'ਚ। ਕਹਿੰਦੇ ਇਹਨਾਂ ਨੂੰ ਪਤਾ ਹੀ ਹੈ ਨਹੀਂ ਬਖਸ਼ ਲੈਣ। ਫਿਰ ਖੀਰ 'ਤੇ ਉਹਨਾਂ ਨੇ ਸੂਲੀ 'ਤੇ ਚੜ੍ਹਾ ਤਾ। ਫਿਰ ਉੱਚੀ ਆਵਾਜ਼ ਨਾਲ ਕਹਿੰਦਾ, ਕਹਿੰਦਾ ਪਿਤਾ ਇਹਨਾਂ ਨੂੰ ਬਖਸ਼ ਲਈ, ਕਿਉਂ ਇਹਨਾਂ ਨੂੰ ਪਤਾ ਨਹੀਂ ਕਿ ਮੈਨੂੰ ਸੂਲੀ 'ਤੇ ਕਿਉਂ ਚੜ੍ਹਾ ਰਿਹਾ। ਇਸ ਤੁਸੀਂ ਚੀਜ਼ ਨੂੰ ਲਓ, ਕਿੱਡੀ ਵੱਡੀ ਚੀਜ਼ ਹੋਏਗੀ ਉਸ ਵੇਲੇ। ਹੁਣ ਗੁਰੂ ਗੋਬਿੰਦ ਸਿੰਘ ਦੇ ਵੇਖ ਲਓ, ਸਾਹਿਬਜ਼ਾਦੇ ਸ਼ਹੀਦ ਹੋਏ, ਪਿਤਾ ਸ਼ਹੀਦ ਹੋਇਆ, ਅਨੰਦਪੁਰ ਸਾਹਿਬ ਛੱਡਣਾ ਪਿਆ, ਪਰ ਕਿਤੇ ਰੱਬ ਦੇ ਸ਼ਿਕਵਾ ਨਹੀਂ ਤੇ ਕਿਤੇ ਗੁੱਸਾ ਨਹੀਂ ਉਹਨਾਂ 'ਤੇ। ਉਹਨੇ ਤੇਰਾ ਪਾਉਣਾ ਹੈ। ਕਹਿੰਦਾ ਇਹਨਾਂ ਦੀ ਕੀ ਜ਼ਰੂਰਤ ਹੈ ਮੈਨੂੰ ਇੱਥੋਂ ਕੱਢਣ ਦੀ? ਕਹਿੰਦਾ ਤੂੰ ਹੀ ਚਾਹੁੰਦਾ ਤਾਂ ਮੈਂ ਚਲਾ ਜਾਂਦਾ। ਇਹਨਾਂ ਦੀ ਕੀ ਤਾਕਤ ਨੇ ਮੇਰੇ ਬੱਚਿਆਂ ਨੂੰ ਹੱਥ ਲਾਉਣ? ਪਰ ਤੇਰਾ ਹੁਕਮ ਹੈ ਕਿ ਬੱਚੇ ਸ਼ਹੀਦ ਹੋਣੇ ਨੇ, ਤਾਂ ਮੈਂ ਕਰਵਾ ਰਿਹਾ ਗੱਲ ਕਿਹੜੀ? ਪਰ ਸ਼ਿਕਵਾ ਨਹੀਂ ਕੀਤਾ। ਫਿਰ ਕਿੱਡੀ ਵੱਡੀ ਮਿਹਰਬਾਨੀ ਦੀ ਗੱਲ ਹੈ। ਰਾਜ ਦਾ ਟਾਈਮ ਆ ਗਿਆ, ਉਹਦਾ ਬਾਪ ਤਾਂ ਨਿਸ਼ਕਾਣ ਕਰ ਰਿਹਾ, ਪਰ ਗੁਰੂ ਗੋਬਿੰਦ ਸਿੰਘ ਦੀ ਨਿਰਭਤਾ ਦਾ ਮੈਂ ਇਹਦੇ ਪੁੱਤਰ ਨੂੰ ਹੀ ਰਾਜਾ ਬਣਾਉਣਾ। ਉਹ ਬਹਾਦਰ ਸ਼ਾਹ ਨੂੰ ਰਾਜਾ ਬਣਾਤਾ, ਨਰਵੈਰ। ਹੁਣ ਰਾਮ ਚੰਦਰ ਨੇ ਕਿੰਨੀ ਵੱਡੀ ਲੜਾਈ ਲੜੀ, ਪਰ ਉਹਦਾ ਕਿਸੇ ਜਾਤੀ ਵੈਰ ਨਹੀਂ ਸੀ। ਰਾਵਣ ਦੇ ਭਰਾ ਨੂੰ ਹੀ ਰਾਜਾ ਬਣਾਤਾ। ਅਤੇ ਜੇ ਉਹਨਾਂ ਦੀ ਕਿਸੇ ਰਾਜ ਵਾਸਤੇ ਲੜਾਈ ਹੁੰਦੀ, ਕਿਸੇ ਸੋਰਤ ਵਾਸਤੇ ਹੁੰਦੀ, ਤਾਂ ਉਹਨਾਂ ਦੇ ਭਰਾਵਾਂ ਨੂੰ ਰਾਜ ਨਹੀਂ ਸੀ ਦਿੰਦੇ, ਆਪਣੇ ਸੇਵਕਾਂ ਨੂੰ ਦਿੰਦੇ। ਇਹ ਪ੍ਰੂਫ ਮਿਲੇ ਕਿ ਇਹਨਾਂ ਦੀ ਲੜਾਈ ਸਿਰਫ ਜ਼ੁਲਮ ਦੇ ਨਾਲ ਸੀ, ਰਾਸ਼ਟਰ ਬੁੱਧੀ ਦੇ ਨਾਲ ਸੀ। ਅਤੇ ਉਹ ਸਮਝਾਇਆ ਨਹੀਂ ਸੀ ਅੜਦੇ, ਫਿਰ ਦੂਜੀ ਤਰ੍ਹਾਂ ਥੋੜ੍ਹਾ ਜਿਹਾ ਡਰਾਉਣਾ ਡਰਾਉਣਾ ਹੀ ਪਿਆ। ਗੱਲ ਤਾਂ ਇੰਨੀ ਫਿਰ, ਪਰ ਇਹਨਾਂ ਦਾ ਸਵਾਰਥ ਹੈ ਨਹੀਂ, ਨਿਰਮਤਾ ਬਹੁਤ ਜ਼ਿਆਦਾ ਸੀ। ਅਤੇ ਅੱਜ ਸਾਰੀਆਂ ਕਿਤਾਬਾਂ ਦੇ ਹੁਕਮ ਮੰਨੇ ਜਾਣ, ਵੇਦਾਂ ਦੇ ਹੁਕਮ ਮੰਨੇ ਜਾਣ, ਅਤੇ ਸਭ ਮੁਲਕਾਂ ਦੇ ਵਿੱਚ ਠੰਡ ਪੈ ਗਈ। ਹੁਣ ਬੰਦਾ ਹੁਕਮ ਨਹੀਂ ਮੰਨ ਰਿਹਾ, ਨਹੀਂ ਤਾਂ ਉੱਥੇ ਕਿਉਂ ਛੂਟਾਂ ਹੋਣ? ਇਸ ਕਰਕੇ ਮੇਰੀ ਫੀਲਿੰਗ ਤਾਂ ਇਹ ਹੈ ਕਿ ਮਨ ਅਨਕੰਟਰੋਲ ਹੈ, ਮਨ ਕੰਟਰੋਲ 'ਚ ਹੈ ਨਹੀਂ। ਕਰਪਸ਼ਨ, ਕਰੋਧ, ਕ੍ਰਾਈਮ, ਕਰੈਕਟਰ ਲੋਸ, ਮਨ ਕੰਟਰੋਲ ਜਿੱਦਣ ਹੋ ਗਿਆ, ਸਭ ਜਾਗਾਂ 'ਤੇ ਗੋਬਿੰਦ ਨਜ਼ਰ ਆਏਗਾ, ਸਭ ਜਾਗਾਂ ਦੇ ਵਿੱਚ ਨਜ਼ਰ ਆਏਗਾ ਰੱਬ, ਸਭ ਕਰਪਸ਼ਨ ਕਰਪਸ਼ਨ ਖਤਮ। ਅਤੇ ਉਹਨਾਂ 'ਚ ਨਹੀਂ ਹੋਣੀ ਹੈ ਜਿੰਨਾ ਮਰਜ਼ੀ ਜ਼ੋਰ ਦਾ, ਕਿਉਂ ਮਨ ਕੰਟਰੋਲ 'ਚ ਨਹੀਂ ਕੀ ਕਰੋਗੇ? ਹੁਣ ਅਸੀਂ ਘਰ 'ਚ ਬੈਠੇ ਹਾਂ, ਦੋ ਜੀ ਲੜਨ ਲੱਗ ਪੈਂਦੇ, ਉਹ ਕਿਹੜੀ ਚੀਜ਼ ਹੋਈ? ਕਿਉਂ ਦੋ ਜੀ ਲੜੇ ਨੇ? ਕਰੋਧ ਘੱਟ ਉੱਠ ਜਾਂਦਾ, ਫਿਰ ਸੋਰੀ ਸੋਰੀ ਕਰਦਾ, ਦੂਜੇ ਦਿਨ ਫਿਰ ਕਰੋਧ ਆ ਜਾਂਦਾ। ਇਹ ਤਾਂ ਅਮਲ ਕਰਨਾ ਪਏਗਾ, ਦੁਆ ਦੇਣੀ ਪਏਗੀ ਇਹਨੂੰ ਬਿਮਾਰ ਮਨ ਨੂੰ। ਅਤੇ ਦੁਆ ਇੱਕੋ ਹੀ, ਕੋਸ਼ਿਸ਼ ਕਰੋ ਸੱਚ ਬੋਲੀਏ, ਕੋਸ਼ਿਸ਼ ਕਰੋ ਦੂਜੇ ਵਿਚਾਰ 'ਤੇ ਦਇਆ ਕਰੀਏ, ਕੋਸ਼ਿਸ਼ ਕਰੋ ਦੂਜੇ ਵਾਸਤੇ ਸੇਵਾ ਭਾਵ ਰੱਖੀਏ, ਸੇਵਾ ਕਰੋ ਦੂਜੇ ਦੀ ਤਕਲੀਫ ਆਪਦੀ ਤਕਲੀਫ ਸਮਝੀਏ, ਅਤੇ ਸਾਰੀ ਚੀਜ਼ ਹੀ ਠੀਕ ਹੋ ਜਾਏ। ਕੋਈ ਮਜ਼ ਮਾੜਾ ਅਟੈਕ ਜਿੰਦੇ ਦੇ ਮਰਜ਼ੀ ਕਰੀ, ਇੱਕ ਇੱਕ ਚੀਜ਼ ਉਹਨਾਂ ਦੀ ਰੱਬ ਕੋਲੋਂ ਆਈ ਹੈ। ਅਤੇ ਰੱਬ ਕੋਈ ਦੋ ਖਿਆਲ ਤਾਂ ਦੇਣੇ ਕੋਈ ਨਹੀਂ, ਸਾਰੇ ਉਹਦਾ ਪਰਿਵਾਰ ਹੈ। ਕੋਈ ਦੁਆਪਰ 'ਚ ਆ ਗਿਆ, ਕੋਈ ਤਰੇਤਾ 'ਚ ਆ ਗਿਆ, ਕੋਈ ਸੱਜਯੁਗ 'ਚ ਆ ਗਿਆ, ਕੋਈ ਕਲਯੁਗ 'ਚ ਆ ਗਿਆ, ਸਾਰੇ ਇੱਕੋ ਹੀ ਵਹੀ ਲਿਆਏ ਨੇ, ਪਿਆਰ ਕਰੋ, ਪਿਆਰ ਕਰੋ, ਪਿਆਰ ਕਰੋ, ਪਿਆਰ ਕਰੋ। ਪਰ ਅੱਜ ਪਿਆਰ ਨਹੀਂ ਹੈ। ਪਰ ਇਸ ਕਰਕੇ ਬੰਦੇ ਨੂੰ ਮਤ ਗੁਣਾ ਗਾ ਠਹਿਰਾਓ, ਉਹਦਾ ਮਨ ਕੰਟਰੋਲ 'ਚ ਨਹੀਂ ਹੈ। ਅਤੇ ਮਨ ਕੰਟਰੋਲ 'ਚ ਉਦੋਂ ਹੋਏਗਾ ਜਦੋਂ ਹੁਕਮ ਮੰਨਣ, ਫਿਰ ਤਾਂ ਜ਼ਿੰਮੇਵਾਰੀ ਉਹਨਾਂ ਦੀ ਹੋ ਗਈ ਨਾ। ਅਤੇ ਨਾਮ ਜਪੋ, ਮਨ ਸਾਫ਼ ਹੋ ਜਾਵੇ, ਇਬਾਦਤ ਕਰੋ, ਮਨ ਸਾਫ਼ ਹੋ ਜਾਵੇ। ਅੱਜ ਅਮਲ ਨਹੀਂ ਕੀਤਾ ਜਾ ਰਿਹਾ, ਮਨ ਦੇ ਉੱਤੇ ਕੰਟਰੋਲ ਨਹੀਂ। ਇਸੇ ਚੀਜ਼ ਤੇ ਸਾਰੀਆਂ ਆਪਣੀਆਂ ਕਿਤਾਬਾਂ ਪੜ੍ਹੀਆਂ ਪਈਆਂ ਨੇ ਮਨ ਦੇ ਉੱਤੇ। ਤਾਂ ਕਿਤਾਬਾਂ ਤਾਂ ਸਾਰੇ ਅਸੀਂ ਪੜ੍ਹਦੇ ਹਾਂ ਪਰ ਅਮਲ ਨਹੀਂ ਕਰਦੇ। ਟਕਰਾਅ ਹੈ ਬਹੁਤ ਜ਼ਿਆਦਾ, ਇਸ ਕਰਕੇ ਮੇਰੇ ਮਨ ਦੀ ਫੀਲਿੰਗ ਤਾਂ ਅੱਜ ਵੀ ਇਹ ਆ ਅਤੇ ਪਹਿਲਾਂ ਵੀ ਇਸੇ ਸਦਾ ਹੀ ਰਹੇਗੀ। ਅੱਜ ਜੇ ਉਹਨਾਂ ਦੇ ਹੁਕਮ ਮੰਨੇ ਜਾਣ ਸਭ ਜਗ੍ਹਾ 'ਤੇ ਕਰਪਸ਼ਨ ਬੰਦ ਹੋ ਜਾਂਦੀ, ਸਭ ਜਗ੍ਹਾ 'ਤੇ ਅੱਛੇ ਅੱਛੇ ਬੰਦਿਆਂ ਦੀ ਇੱਜ਼ਤ ਹੋ ਜਾਏਗੀ, ਪਿਆਰ ਵਾਲੇ ਬੰਦਿਆਂ ਦੀ ਇੱਜ਼ਤ ਹੋ ਜਾਏਗੀ ਅਤੇ ਬੰਦਾ ਕਰਪਸ਼ਨ ਤੋਂ ਭੱਜ ਜਾਏਗਾ, ਕਰੈਕਟਰ ਮਾੜਾ ਤੋਂ ਭੱਜ ਜਾਏਗਾ ਬੰਦਾ।